ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਕਲਾਮ ਤੇਰਾ ਏ ਸੋਹਣੇ ਰੱਬਾ,
ਇਹ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਕਲਾਮ ਤੇਰਾ ਏ ਸੋਹਣੇ ਰੱਬਾ,
ਇਹ ਕਲਾਮ ਤੇਰਾ ਸੋਹਣੇ
ਰੱਬਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇੱਕ ਨਾਮ ਤੇਰਾ ਇਹ ਸੋਹਣੇ
ਰੱਬਾ,
ਇੱਕ ਨਾਮ
ਤੇਰਾ
ਇਹ ਸੋਹਣੇ
ਰੱਬਾ।
ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ, ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ, ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਇੱਕ ਨਾਮ ਤੇਰਾ ਏ ਸੋਹਣੇ
ਰੱਬਾ,
ਇੱਕ ਨਾਮ
ਤੇਰਾ
ਏ ਸੋਹਣੇ ਕਿਤਾਬਾਂ ਦਾ, ਇਹ ਤਾਜ ਸਾਰੀਆਂ ਕਿਤਾਬਾਂ ਦਾ,
ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ, ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ,
ਹੈ ਰਹਿਬਰ ਸਾਡਾ ਅਜ਼ਲ ਤੋਂ ਸਦਾ, ਸਾਡਾ ਅਜ਼ਲ ਤੋਂ ਸਦਾ,
ਹੈ ਰਹਿਬਰ ਸਾਡਾ ਅਜ਼ਲ ਤੋਂ ਸਦਾ,
ਇੱਕ ਨਾਮ
ਤੇਰਾ
ਏ ਸੋਹਣੇ ਰੱਬਾ, ਇੱਕ ਨਾਮ
ਤੇਰਾ
ਏ
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਹੈਜ਼ੇ ਦੀ ਬਿਮਾਰੀ ਦੇ ਬਾਰੇ ਦੱਸਾਂਗੀ। ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਸ ਬਿਮਾਰੀ ਦੀਆਂ ਅਲਾਮਾਤ, ਵਜੂਹਾਤ, ਇਲਾਜ ਅਤੇ ਇਹਦੇ ਤੋਂ ਬਚਾਓ ਦੇ ਬਾਰੇ ਦੱਸਾਂਗੀ। ਸਾਥੀਓ, ਅਸੀਂ ਵੇਖਦੇ ਹਾਂ ਕਿ ਇਹ ਬਿਮਾਰੀ ਅਕਸਰ ਬਰਸਾਤ ਦੇ ਮੌਸਮ 'ਚ ਜ਼ਿਆਦਾ ਫੈਲਦੀ ਹੈ ਅਤੇ ਉਹ ਲੋਕ ਜਿਨ੍ਹਾਂ ਦੇ ਜਿਸਮ 'ਚ ਕੁਵਤ ਮੁਦਾਫਤ ਘੱਟ ਹੋਏ, ਉਹ ਲੋਕ ਇਸ ਬਿਮਾਰੀ ਦਾ ਜਲਦ ਸ਼ਿਕਾਰ ਹੋ ਜਾਂਦੇ ਨੇ। ਸਾਥੀਓ, ਵਰਲਡ ਹੈਲਥ ਆਰਗਨਾਈਜੇਸ਼ਨ ਨੇ ਬਿਮਾਰੀਆਂ ਦਾ ਜਦੋਂ ਜਾਇਜ਼ਾ ਲਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਹਰ ਸਾਲ ਤਕਰੀਬਨ 3 ਤੋਂ 5 ਮਿਲੀਅਨ ਲੋਕ ਹੈਜ਼ੇ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ ਅਤੇ ਤਕਰੀਬਨ 100,000 ਲੋਕ ਜਿਹੜੇ ਇਸ ਬਿਮਾਰੀ ਦੀ ਗ੍ਰਿਫਤ 'ਚ ਆਉਂਦੇ ਨੇ, ਉਹ ਇਸ ਜਹਾਨੀ ਫਾਨੀ ਤੋਂ ਕੂਚ ਕਰ ਜਾਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਹੈਜ਼ਾ ਆਂਤੜੀਆਂ ਦੀ ਬਿਮਾਰੀ 'ਚੋਂ ਇੱਕ ਹੈ, ਜਿਹਦੇ 'ਚ ਛੋਟੀ ਆਂਤ ਦਾ ਨਿਚਲਾ ਹਿੱਸਾ ਖਾਸ ਤੌਰ 'ਤੇ ਮੁਤਾਸਿਰ ਹੁੰਦਾ ਹੈ ਅਤੇ ਮਰੀਜ਼ ਆਪਣੇ ਇਸ ਹਿੱਸੇ 'ਚ ਬੇਹੱਦ ਤਕਲੀਫ ਅਤੇ ਅਜ਼ੀਅਤ ਮਹਿਸੂਸ ਕਰਦਾ ਹੈ। ਇਹ ਬਿਮਾਰੀ ਆਲੂਦਾ ਪਾਣੀ ਅਤੇ ਨਾਕਸ ਖਾਣੇ ਦੀ ਵਜ੍ਹਾ ਨਾਲ ਜਨਮ ਲੈਂਦੀ ਏ। ਇਹ ਬਿਮਾਰੀ ਇੱਕ ਜਰਾਸੀਮ ਦੀ ਵਜ੍ਹਾ ਨਾਲ ਪੈਦਾ ਹੁੰਦੀ ਏ, ਜਿਹਦੀ ਵਜ੍ਹਾ ਨਾਲ ਇਨਸਾਨ ਨੂੰ ਪੇਚਸ ਲੱਗ ਜਾਂਦੇ ਨੇ ਅਤੇ ਪਾਣੀ ਜਿਸਮ ਤੋਂ ਤੇਜ਼ੀ ਨਾਲ ਖਾਰਿਜ ਹੋਣਾ ਸ਼ੁਰੂ ਹੋ ਜਾਂਦਾ ਏ। ਸਾਥੀਓ, ਅਗਰ ਇਸ ਬਿਮਾਰੀ ਦਾ ਇਲਾਜ ਜਲਦ ਨਾ ਕਰਵਾਇਆ ਜਾਏ ਤਾਂ ਬਿਮਾਰੀ ਸ਼ਿੱਦਤ ਇਖਤਿਆਰ ਕਰ ਲੈਂਦੀ ਏ ਅਤੇ ਮਰੀਜ਼ ਦੀ ਜਾਨ ਘੰਟਿਆਂ 'ਚ ਹੀ ਜਾ ਸਕਦੀ ਏ। ਅਸੀਂ ਵੇਖਦੇ ਹਾਂ ਕਿ ਤਰੱਕੀ ਯਾਫਤਾ ਇਲਾਕੇ ਅਤੇ ਮੁਲਕਾਂ 'ਚ ਹੁਣ ਇਹ ਬਿਮਾਰੀ ਇੰਨੀ ਨਹੀਂ ਪਾਈ ਜਾਂਦੀ ਜਿੰਨੀ ਕਿ ਗੈਰ ਤਰੱਕੀ ਯਾਫਤਾ ਇਲਾਕਿਆਂ 'ਚ ਪਾਈ ਜਾਂਦੀ ਏ, ਕਿਉਂਕਿ ਤਰੱਕੀ ਯਾਫਤਾ ਮੁਮਾਲਿਕ 'ਚ ਹੁਣ ਪਾਣੀ ਦਾ ਇੰਤਜ਼ਾਮ ਅਤੇ ਪਾਣੀ ਦੇ ਅਖਰਾਜ ਦਾ ਇੰਤਜ਼ਾਮ ਬਿਹਤਰ ਹੋ ਚੁੱਕਿਆ ਏ। ਲੇਕਿਨ ਹਜੇ ਵੀ ਕੁਝ ਹਿੱਸੇ ਐਸੇ ਨੇ ਜਿਨ੍ਹਾਂ 'ਚ ਇਹ ਬਿਮਾਰੀ ਬਹੁਤ ਜ਼ਿਆਦਾ ਪਾਈ ਜਾਂਦੀ ਏ ਅਤੇ ਇਨਸਾਨ ਇਸ ਬਿਮਾਰੀ ਦੇ ਬਾਇਸ ਮਰ ਰਹੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਇਸ ਬਿਮਾਰੀ ਦੇ ਆਗਾਜ਼ 'ਚ ਹੀ ਇਨਸਾਨ ਨੂੰ ਦਸਤ ਲੱਗ ਜਾਂਦੇ ਨੇ ਅਤੇ ਮਰੀਜ਼ ਦੇ ਜਿਸਮ 'ਚੋਂ ਤਕਰੀਬਨ 1 ਘੰਟੇ ਦੇ ਅੰਦਰ ਅੰਦਰ 1 ਲੀਟਰ ਪਾਣੀ ਖਾਰਿਜ ਹੁੰਦਾ ਏ ਅਤੇ ਪਾਣੀ ਜਿਸਮ ਤੋਂ ਖਾਰਿਜ ਹੋਣ ਦੀ ਵਜ੍ਹਾ ਨਾਲ ਮਰੀਜ਼ ਦੀਆਂ ਅੱਖਾਂ ਅਤੇ ਮੂੰਹ ਖੁਸ਼ਕ ਹੋ ਜਾਂਦਾ ਏ। ਪਿਆਸ ਬਹੁਤ ਜ਼ਿਆਦਾ ਲੱਗਦੀ ਏ, ਜਿਲਦ 'ਤੇ ਚੁਰੀਆਂ ਪੈ ਜਾਂਦੀਆਂ ਨੇ ਅਤੇ ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ ਏ, ਦਿਲ ਦੀ ਧੜਕਣ ਬੇਕਾਇਦਾ ਹੋ ਜਾਂਦੀ ਏ, ਜੀ ਮਤਲਾਉਂਦਾ ਏ ਅਤੇ ਕਹਿ ਵੀ ਹੁੰਦੀ ਏ, ਕਦੀ ਕਦਾਰ ਅਤੇ ਅਮਲ ਘੰਟਿਆਂ ਤੱਕ ਜਾਰੀ ਰਹਿੰਦਾ ਏ। ਸਾਥੀਓ, ਯਾਦ ਰੱਖੋ ਕਿ ਹੈਜ਼ੇ ਦਾ ਇਲਾਜ ਬਹੁਤ ਸਾਦਾ ਜਿਹਾ ਏ। ਇਸ ਬਿਮਾਰੀ ਦੀ ਵਜ੍ਹਾ ਨਾਲ ਇਨਸਾਨ ਦੇ ਜਿਸਮ 'ਚੋਂ ਪਾਣੀ ਖਤਮ ਹੋ ਜਾਂਦਾ ਏ, ਜਿਹਦੇ ਬਾਇਸ ਇਨਸਾਨ ਮੌਤ ਦਾ ਸ਼ਿਕਾਰ ਵੀ ਹੋ ਜਾਂਦਾ ਏ। ਸੋ ਇਸ ਲਈ ਸਾਥੀਓ, ਇਲਾਜ ਦੇ ਲਈ ਜ਼ਰੂਰੀ ਏ ਕਿ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਤੇ ਜੂਸ ਵਗੈਰਾ ਪਿਲਾਏ ਜਾਣ। ਇਲਾਜ ਦਾ ਆਗਾਜ਼ ਜਿਸਮ ਤੋਂ ਜ਼ਾਇਆ ਹੋਣ ਵਾਲੇ ਨਮਕੀਆਤ ਤੇ ਮਾਇਆਤ ਦੀ ਬਹਾਲੀ ਨਾਲ ਹੀ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਮਾਇਆਤ ਤੇ ਨਮਕੀਆਤ ਇਨਸਾਨ ਦੇ ਬਦਨ 'ਚ ਜਾ ਕੇ ਪਾਣੀ ਦੀ ਕਮੀ ਨੂੰ ਪੂਰਾ ਕਰ ਦਿੰਦੇ ਨੇ। ਸਾਥੀਓ, ਇਸ ਇਮਰਜ 'ਚ ਤੁਸੀਂ ਮਰੀਜ਼ ਨੂੰ ਇੱਕ ਚਾਏ ਵਾਲਾ ਚਮਚ ਨਮਕ ਲਵੋ ਅਤੇ 6 ਚਾਏ ਦੇ ਚਮਚ ਚੀਨੀ ਲੈ ਕੇ ਉਹਨੂੰ ਉਬਲੇ ਹੋਏ ਠੰਡੇ ਪਾਣੀ 'ਚ ਮਿਲਾ ਕੇ ਮਰੀਜ਼ ਨੂੰ ਦਵੋ ਅਤੇ ਹਰ 5 ਮਿੰਟ ਦੇ ਬਾਅਦ ਮਰੀਜ਼ ਨੂੰ ਕਹੋ ਕਿ ਉਸ ਪਾਣੀ ਦੇ ਛੋਟੇ ਛੋਟੇ ਘੁੱਟ ਪੀਏ। ਇਸ ਤਰ੍ਹਾਂ ਕਰਨ ਨਾਲ ਜਿਹੜੇ ਨਮਕੀਆਤ ਅਤੇ ਪਾਣੀ ਵਗੈਰਾ ਜਿਸਮ 'ਚੋਂ ਖਾਰਿਜ ਹੋ ਚੁੱਕਿਆ ਹੁੰਦਾ ਹੈ ਉਹ ਜਲਦ ਪੂਰਾ ਹੋ ਜਾਂਦਾ ਹੈ ਅਤੇ ਕਈ ਮਰੀਜ਼ਾਂ ਨੂੰ ਤਾਂ ਇਸ ਬਿਮਾਰੀ 'ਚ ਡ੍ਰਿਪ ਵੀ ਲਗਾਈ ਜਾਂਦੀ ਹੈ ਤਾਂ ਕਿ ਮਰੀਜ਼ ਜਲਦ ਸਿਹਤਯਾਬ ਹੋ ਸਕੇ। ਸਾਥੀਓ, ਇਸ ਬਿਮਾਰੀ ਤੋਂ ਬਚਣ ਦੇ ਲਈ ਤੁਹਾਨੂੰ ਕੁਝ ਇਹਤਿਆਤੀ ਤਦਾਬੀਰ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲੇ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਆਪਣੇ ਹੱਥਾਂ ਨੂੰ ਹਮੇਸ਼ਾ ਕਿਸੇ ਅੱਛੇ ਸਾਬਣ ਅਤੇ ਪਾਣੀ ਨਾਲ ਧੋਵੋ, ਖਾਸ ਤੌਰ 'ਤੇ ਬੈਤਲ ਖਲਾ ਤੋਂ ਫਾਰਿਗ ਹੋਣ ਦੇ ਬਾਅਦ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਛੂਹਣ ਤੋਂ ਪਹਿਲੇ ਹੱਥ ਜ਼ਰੂਰ ਧੋਵੋ। ਖਾਣਾ ਖਾਣ ਤੋਂ ਪਹਿਲੇ ਆਪਣੇ ਹੱਥਾਂ ਨੂੰ ਜ਼ਰੂਰ ਸਾਫ਼ ਕਰੋ, ਤਕਰੀਬਨ 15 ਸੈਕਿੰਡ ਆਪਣੇ ਹੱਥਾਂ 'ਤੇ ਸਾਬਣ ਲੱਗਿਆ ਰਹਿਣ ਦਿਓ, ਉਹਨਾਂ ਨੂੰ ਅੱਛੀ ਤਰ੍ਹਾਂ ਮਲੋ ਅਤੇ ਫਿਰ ਪਾਣੀ ਨਾਲ ਧੋ ਲਵੋ। ਇਹਦੇ ਇਲਾਵਾ ਸਾਥੀਓ, ਸਿਰਫ ਤੇ ਸਿਰਫ ਉਬਲਿਆ ਹੋਇਆ ਪਾਣੀ ਇਸਤੇਮਾਲ ਕਰੋ, ਨਲ ਦਾ ਪਾਣੀ ਬਰਾਹ ਰਾਸਤ ਪੀਣ ਤੋਂ ਪਰਹੇਜ਼ ਕਰੋ, ਬਲਕਿ ਪਾਣੀ ਨੂੰ ਪਹਿਲੇ ਅੱਛੀ ਤਰ੍ਹਾਂ ਉਬਾਲ ਲਵੋ ਫਿਰ ਉਹਨੂੰ ਠੰਡਾ ਕਰਕੇ ਇਸਤੇਮਾਲ ਕਰੋ ਅਤੇ ਖਾਣਾ ਵੀ ਇਸੇ ਪਾਣੀ ਨਾਲ ਹੀ ਬਣਾਓ। ਕੋਸ਼ਿਸ਼ ਕਰੋ ਕਿ ਖਾਣਾ ਹਮੇਸ਼ਾ ਗਰਮ ਹੀ ਇਸਤੇਮਾਲ ਕਰੋ। ਅਗਰ ਤੁਸੀਂ ਕਿਤੇ ਬਾਹਰ ਖਾਣਾ ਖਾਣ ਦੇ ਲਈ ਜਾ ਰਹੇ ਹੋ ਤਾਂ ਫਿਰ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਖਾਣਾ ਤੁਸੀਂ ਖਾ ਰਹੇ ਹੋ ਉਹ ਤਾਜ਼ਾ ਹੋਏ ਅਤੇ ਉਸ ਖਾਣੇ ਨੂੰ ਗਰਮ ਗਰਮ ਹੀ ਇਸਤੇਮਾਲ ਕਰੋ। ਇਹਦੇ ਇਲਾਵਾ ਸਾਥੀਓ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਹੈਜ਼ੇ ਦੇ ਜਰਾਸੀਮ ਜ਼ਿਆਦਾਤਰ ਮੱਛਲੀ ਅਤੇ ਝੀਂਗੇ 'ਚ ਪਾਏ ਜਾਂਦੇ ਨੇ, ਸੋ ਬਰਸਾਤ ਦੇ ਮੌਸਮ 'ਚ ਐਸੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਅਤੇ ਅਗਰ ਤੁਸੀਂ ਇਸਤੇਮਾਲ ਕਰਨਾ ਹੀ ਚਾਹੁੰਦੇ ਹੋ ਤਾਂ ਫਿਰ ਉਹਨਾਂ ਨੂੰ ਅੱਛੀ ਤਰ੍ਹਾਂ ਪਕਾ ਕੇ ਇਸਤੇਮਾਲ ਕਰੋ। ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਫਲ ਅਤੇ ਸਬਜ਼ੀਆਂ ਦਾ ਇਸਤੇਮਾਲ ਕਰੋ, ਐਸੇ ਫਲ ਅਤੇ ਸਬਜ਼ੀਆਂ ਜਿਨ੍ਹਾਂ ਦਾ ਛਿਲਕਾ ਉਤਾਰਿਆ ਜਾ ਸਕਦਾ ਹੋਏ, ਮਸਲਨ ਕੇਲੇ ਅਤੇ ਮਾਲਟੇ ਵਗੈਰਾ ਜ਼ਿਆਦਾ ਖਾਓ। ਇਹਦੇ ਇਲਾਵਾ ਸਾਥੀਓ, ਸਲਾਦ ਵਗੈਰਾ ਤੋਂ ਵੀ ਪਰਹੇਜ਼ ਕਰੋ, ਕਿਉਂਕਿ ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਪੁਰਾਣਾ ਸਲਾਦ ਇਸਤੇਮਾਲ ਕਰ ਲੈਂਦੇ ਹਾਂ ਜਿਹੜਾ ਕਿ ਹੈਜ਼ੇ ਦੀ ਬਿਮਾਰੀ ਦਾ ਬਾਇਸ ਬਣਦਾ ਹੈ। ਸੋ ਅਗਰ ਤੁਸੀਂ ਸਲਾਦ ਖਾਣਾ ਹੈ ਤਾਂ ਉਹਨੂੰ ਤਾਜ਼ਾ ਹੀ ਕੱਟੋ ਅਤੇ ਤਾਜ਼ਾ ਇਸਤੇਮਾਲ ਕਰੋ। ਸਲਾਦ ਦੇ ਪੱਤੇ ਵਗੈਰਾ ਅੱਛੀ ਤਰ੍ਹਾਂ ਪਾਣੀ ਨਾਲ ਧੋ ਲਵੋ ਤਾਂ ਕਿ ਤਮਾਮ ਤਰ ਸਬਜ਼ੀਆਂ ਜਰਾਸੀਮ ਤੋਂ ਪਾਕ ਹੋ ਜਾਣ। ਸਾਥੀਓ, ਯਾਦ ਰੱਖੋ ਕਿ ਹੈਜ਼ੇ 'ਤੇ ਕਾਬੂ ਪਾਉਣ ਦਾ ਇੱਕ ਹੋਰ ਤਰੀਕਾ ਇਲਾਕੇ 'ਚ ਸਪਲਾਈ ਹੋਣ ਵਾਲੇ ਪਾਣੀ ਨੂੰ ਸਾਫ਼ ਕਰਨਾ ਹੈ, ਉਹਨੂੰ ਜਰਾਸੀਮ ਤੋਂ ਪਾਕ ਕਰੋ ਅਤੇ ਮਾਹੌਲ ਦੀ ਸਫਾਈ ਦੇ ਨਿਜ਼ਾਮ ਨੂੰ ਵੀ ਬਿਹਤਰ ਬਣਾਓ। ਫਜ਼ਲਾਤ ਅਤੇ ਗੰਦਗੀ ਨੂੰ ਆਬਾਦੀ ਤੋਂ ਦੂਰ ਸੁੱਟੋ ਅਤੇ ਪਾਣੀ ਹਮੇਸ਼ਾ ਉਬਾਲ ਕੇ ਇਸਤੇਮਾਲ ਕਰੋ। ਖਾਣਾ ਪਕਾਉਣ 'ਚ ਵੀ ਇਹੋ ਹੀ ਪਾਣੀ ਇਸਤੇਮਾਲ ਕਰੋ। ਤਮਾਮ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ ਅਤੇ ਸਬਜ਼ੀਆਂ ਅਤੇ ਫਲਾਂ ਨੂੰ ਇਸਤੇਮਾਲ ਕਰਨ ਤੋਂ ਪਹਿਲੇ ਉਹਨਾਂ ਨੂੰ ਅੱਛੀ ਤਰ੍ਹਾਂ ਧੋ ਲਵੋ ਤਾਂ ਕਿ ਤੁਸੀਂ ਮੁਖਤਲਿਫ ਜਰਾਸੀਮ ਤੋਂ ਮਹਿਫੂਜ਼ ਰਹਿ ਸਕੋ ਅਤੇ ਇਸ ਮੂਜ਼ੀ ਮਰਜ਼ ਤੋਂ ਵੀ ਬਚ ਸਕੋ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਮਰੀਜ਼ ਦੀ ਗਜ਼ਾ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਮਰੀਜ਼ ਬਿਮਾਰੀ ਦੇ ਬਾਇਸ ਗਜ਼ਾ ਦੀ ਕਮੀ ਦਾ ਸ਼ਿਕਾਰ ਹੋ ਚੁੱਕਿਆ ਹੈ। ਸੋ ਇਸ ਲਈ ਅਸੀਂ ਇਸ ਡਰ ਤੋਂ ਕਿ ਮਰੀਜ਼ ਕਮਜ਼ੋਰ ਨਾ ਹੋ ਜਾਏ ਉਹਨੂੰ ਬਹੁਤ ਜ਼ਿਆਦਾ ਖਿਲਾਉਣਾ ਪਿਲਾਉਣਾ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਕਿ ਉਹ ਜਲਦ ਹਜ਼ਮ ਵੀ ਨਹੀਂ ਕਰ ਪਾਉਂਦਾ। ਸੋ ਇਸ ਲਈ ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਮਰੀਜ਼ ਨੂੰ ਬਿਮਾਰੀ ਦੀ ਹਾਲਤ 'ਚ ਬਹੁਤ ਜ਼ਿਆਦਾ ਨਾ ਖਿਲਾ ਦਈਏ ਜਿਹੜਾ ਕਿ ਉਹ ਹਜ਼ਮ ਵੀ ਨਾ ਕਰ ਸਕੇ, ਕਿਉਂਕਿ ਬਿਮਾਰੀ ਦੇ ਬਾਇਸ ਇਨਸਾਨ ਦਾ ਨਿਜ਼ਾਮੇ ਹਜ਼ਮ ਵੀ ਕਮਜ਼ੋਰ ਹੋ ਜਾਂਦਾ ਹੈ। ਸੋ ਮਰੀਜ਼ ਨੂੰ ਹਲਕੀ ਫੁਲਕੀ ਗਜ਼ਾ ਦਵੋ, ਗਲਤ ਕਿਸਮ ਦੀ ਖੁਰਾਕ ਉਹਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੋ ਜ਼ਰੂਰੀ ਹੈ ਕਿ ਗਜ਼ਾ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾਏ ਅਤੇ ਮਰੀਜ਼ ਨੂੰ ਹਮੇਸ਼ਾ ਸਿਹਤ ਬਖਸ਼ ਅਤੇ ਮਤਵਾਜ਼ਨ ਗਜ਼ਾ ਖਿਲਾਈ ਜਾਏ ਤਾਂ ਕਿ ਉਹ ਜਲਦ ਸਿਹਤਯਾਬ ਹੋ ਸਕੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਸਿਹਤ ਅਤਾ ਫਰਮਾਨ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया दे लई पंजाबी, उर्दू, अंग्रेजी, सिंधी ते दूजियां बहुत सारिया जुबाना विच नशर करदा है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाई بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرن گے۔ تے آؤ اپنے دلاں نوں تیار کریے تے خدا دے کلام نوں سنیے۔
خداوند یسوع مسیح دے نام وچ سارے ساتھیوں نوں سلام۔ ساتھیو، میں مسیح یسوع وچ تہاڈا خادم عظمت ایمانویل پاک کلام دے نال تہاڈی خدمت وچ حاضر ہاں۔ تے ساتھیو، میں امید کرنا ہاں کہ تسی ہن خداوند دے کلام نوں سنن دے لئی تیار ہو۔ آؤ اج اسی ایک وار پھر خداوند دے کلام دا مطالعہ کریے۔ ساتھیو، جویں کہ کل میں تہانوں متی رسول دی معرفت ਲਿਖੀ ਗਈ ਅੰਜੀਲ ਦੇ ਬਾਰੇ ਦੱਸਿਆ ਸੀ, ਅੱਜ ਮੈਂ ਤੁਹਾਨੂੰ ਮਰਕਸ ਰਸੂਲ ਦੀ ਅੰਜੀਲ ਦੇ ਬਾਰੇ ਦੱਸਾਂਗਾ ਕਿ ਇਹਦੇ ਵਿੱਚ ਅਸੀਂ ਕੀ ਪੈਗਾਮ ਪਾਉਂਦੇ ਹਾਂ, ਮਰਕਸ ਦੀ ਅੰਜੀਲ ਵਿੱਚ ਸਾਨੂੰ ਕੀ ਤਾਲੀਮ ਮਿਲਦੀ ਹੈ, ਮਰਕਸ ਦੀ ਅੰਜੀਲ ਦਾ ਮਰਕਜ਼ੀ ਅਤੇ ਬੁਨਿਆਦੀ ਪੈਗਾਮ ਕੀ ਹੈ। ਆਓ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਦੇ ਲਈ ਮਰਕਸ ਦੀ ਅੰਜੀਲ ਦਾ ਮੁਤਾਲਾ ਕਰੀਏ। ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਚਾਰ ਅੰਜੀਲਾਂ ਪਾਇਆ ਜਾਂਦੀਆਂ ਨੇ ਅਤੇ ਇਹਨਾਂ ਅਨਾਜੀਲ ਵਿੱਚ ਯਿਸੂ ਮਸੀਹ ਦੀ ਜ਼ਿੰਦਗੀ, ਤਾਲੀਮ, ਮੌਜਜ਼ੇ ਤੇ ਕੰਮਾਂ ਦੇ ਬਾਰੇ ਬਹੁਤ ਕੁਝ ਬਿਆਨ ਕੀਤਾ ਗਿਆ ਹੈ। ਸਾਥੀਓ, ਜਿੰਨੀਆਂ ਵੀ ਗੱਲਾਂ ਅਸੀਂ ਅਨਾਜੀਲ ਵਿੱਚ ਪਾਉਂਦੇ ਹਾਂ, ਅਸੀਂ ਵੇਖਦੇ ਹਾਂ ਕਿ ਉਦੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੇ ਐਸੀਆਂ ਗੱਲਾਂ ਨੇ, ਐਸੇ ਕੰਮ ਨੇ, ਐਸੇ ਮੌਜਜ਼ੇ ਨੇ ਜਿਹੜੇ ਕਿ ਅਨਾਜੀਲ ਵਿੱਚ ਬਿਆਨ ਨਹੀਂ ਕੀਤੇ ਗਏ। ਪਰ ਜਿੰਨੀਆਂ ਵੀ ਗੱਲਾਂ ਬਿਆਨ ਕੀਤੀਆਂ ਗਈਆਂ ਨੇ ਉਹ ਸਾਡੇ ਈਮਾਨ ਦੇ ਲਈ, ਸਾਡੀ ਨਜਾਤ ਦੇ ਲਈ ਕਾਫ਼ੀ ਨੇ। ਸਾਥੀਓ, ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਮਰਕਸ ਨੇ ਆਪਣੀ ਅੰਜੀਲ ਸਭ ਤੋਂ ਪਹਿਲੋਂ ਲਿਖੀ ਸੀ, ਪਰ ਸਾਥੀ ਇਹ ਗੱਲ ਦਾਅਵੇ ਦੇ ਨਾਲ ਨਹੀਂ ਕਹੀ ਜਾ ਸਕਦੀ। ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਰੂਹੁਲ ਕੁਦਸ ਨੇ ਮਰਕਸ ਰਸੂਲ ਦੀ ਰਹਿਨਮਾਈ ਕੀਤੀ ਤਾਂ ਕਿ ਉਹ ਆਪਣੀ ਅੰਜੀਲ ਵਿੱਚ, ਜਿਹੜੀ ਕਿ ਯਿਸੂ ਮਸੀਹ ਦੇ ਮੁਤਾਲਿਕ ਅੰਜੀਲ ਹੈ, ਅਸੀਂ ਵੇਖਦੇ ਕਿ ਉਹਦੇ ਵਿੱਚ ਯਿਸੂ ਮਸੀਹ ਨੂੰ ਦੁਨੀਆਂ ਦਾ ਨਿਜਾਤ ਰਹਿੰਦਾ ਪੇਸ਼ ਕੀਤਾ ਗਿਆ ਹੈ। ਸਾਥੀ, ਉਹ ਮਰਕਸ ਰਸੂਲ ਦਾ ਪੂਰਾ ਨਾਮ ਯਹੋਨਾ ਮਰਕਸ ਸੀ ਤੇ ਅਸੀਂ ਵਿਖਨੇ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮਰਕਸ ਦੀ ਅੰਜੀਲ ਦੂਸਰੀ ਕਿਤਾਬ ਹੈ। ਇਹ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਨਾ ਸਿਰਫ ਦੂਜੀ ਕਿਤਾਬ ਹੈ, ਬਲਕਿ ਅਸੀਂ ਵਿਖਨੇ ਕਿ ਇਹ ਤਿੰਨਾਂ ਅਨਾਜੀਲ ਤੋਂ ਛੋਟੀ ਹੈ ਤੇ ਮੁਕਤਸਰ ਹੈ। ਪਰ ਇਹਦੇ ਬਾਵਜੂਦ ਅਸੀਂ ਇਸ ਗੱਲ ਨੂੰ ਵੀ ਵੇਖ ਸਕਦੇ ਹਾਂ ਕਿ ਇਹ ਅੰਜੀਲ ਯਿਸੂ ਮਸੀਹ ਦੇ ਮੌਜਜ਼ਿਆਂ ਦੇ ਨਾਲ ਭਰੀ ਹੋਈ ਹੈ। ਮਰਕਸ ਰਸੂਲ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਤੇ ਜ਼ਿਆਦਾ ਜ਼ੋਰ ਦਿੰਦਾ ਹੈ ਕਿ ਯਿਸੂ ਮਸੀਹ ਮੁਖਤਲਿਫ ਸ਼ਹਿਰਾਂ ਵਿੱਚ ਗਿਆ, ਉਹਨੇ ਲੋਕਾਂ ਨੂੰ ਕਲਾਮ ਸੁਣਾਇਆ ਤੇ ਲੋਕਾਂ ਨੂੰ ਉਹਨਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਸ਼ਿਫਾ ਦਿੱਤੀ। ਸਾਥੀਓ, ਮਰਕਸ ਰਸੂਲ ਯਿਸੂ ਮਸੀਹ ਨੂੰ ਇਬਨੇ ਖੁਦਾ ਦੇ ਤੌਰ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਔਰ ਫਿਰ ਅਸੀਂ ਵਿਖਨੇ ਹਾਂ ਕਿ ਮਰਕਸ ਰਸੂਲ ਦੀ ਅੰਜੀਲ ਵਿੱਚ ਕੁੱਲ 16 ਅਬਵਾਬ ਤੇ 678 ਆਯਾਤ ਪਾਇਆ ਜਾਂਦੇ ਨੇ। ਸਾਥੀਓ, ਮਰਕਸ ਦੀ ਅੰਜੀਲ ਯੂਨਾਨੀ ਜ਼ੁਬਾਨ ਵਿੱਚ ਲਿਖੀ ਗਈ ਸੀ ਤੇ ਅਸੀਂ ਵਿਖਨੇ ਹਾਂ ਕਿ ਮਰਕਸ ਯਿਸੂ ਮਸੀਹ ਦੀ ਅੰਜੀਲ ਵਿੱਚ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਨੂੰ ਬੜੇ ਵਾਜ਼ਹ ਤੌਰ ਨਾਲ ਬਿਆਨ ਕਰਦਾ ਹੈ। ਸਾਥੀ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਪਲੂਸ ਰਸੂਲ ਤੇ ਪਤਰਸ ਰਸੂਲ ਰੋਮ ਵਿੱਚ ਯਿਸੂ ਮਸੀਹ ਦੀ ਖੁਸ਼ਖਬਰੀ ਮੁਨਾਦੀ ਕਰਨ ਦੇ ਸਨ, ਜਿਹਦੀ ਵਜ੍ਹਾ ਤੋਂ ਰੋਮ ਦੀ ਕਲੀਸੇ ਕਾਇਮ ਹੋਈ, ਤੇ ਅਸੀਂ ਵਿਖਨੇ ਕਿ ਉਹਨਾਂ ਦੇ ਸ਼ਹੀਦ ਹੋਣ ਦੇ ਬਾਅਦ ਮਰਕਸ ਰਸੂਲ ਨੇ, ਜਿਹੜਾ ਕਿ ਪਤਰਸ ਰਸੂਲ ਦੇ ਨਾਲ ਰਿਹਾ, ਉਹਨੇ ਪਤਰਸ ਰਸੂਲ ਦੇ ਨਾਲ ਰਹਿੰਦੇ ਹੋਇਆਂ ਨਾ ਸਿਰਫ ਯਿਸੂ ਮਸੀਹ ਦੀ ਮੁਨਾਦੀ ਕੀਤੀ ਬਲਕਿ ਮਰਕਸ ਨੇ ਇਹ ਅੰਜੀਲ ਵੀ ਲਿਖੀ। ਸਾਥੀਓ ਸੀ ਜਦੋਂ ਮਰਕਸ ਰਸੂਲ ਦੀ ਅੰਜੀਲ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮਰਕਸ ਰਸੂਲ ਜ਼ਿਆਦਾਤਰ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਮੌਜਜ਼ਿਆਂ ਨੂੰ ਬੜੇ ਆਸਾਨ ਤੇ ਦਿਲਚਸਪ ਤਰੀਕੇ ਨਾਲ ਪੇਸ਼ ਕਰਦਾ ਹੈ। ਸੋ ਮਰਕਸ ਰਸੂਲ ਨੇ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਜ਼ਿਆਦਾਤਰ ਮੌਜਜ਼ਿਆਂ ਨੂੰ ਪੇਸ਼ ਕੀਤਾ ਹੈ ਤਾਂ ਕਿ ਗੁਨਾਹਗਾਰ ਇਨਸਾਨ ਇਸ ਗੱਲ ਨੂੰ ਜਾਣੇ ਕਿ ਯਿਸੂ ਮਸੀਹ ਨਾ ਸਿਰਫ ਰੂਹਾਨੀ ਬਲਕਿ ਜਿਸਮਾਨੀ ਬਿਮਾਰੀ ਤੋਂ ਵੀ ਸ਼ਿਫਾ ਦੇਣ ਦੀ ਕੁਦਰਤ ਰੱਖਦਾ ਹੈ। ਸਾਥੀਓ, ਜਦੋਂ ਅਸੀਂ ਮਰਕਸ ਰਸੂਲ ਦੀ ਅੰਜੀਲ ਦਾ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮਰਕਸ ਰਸੂਲ ਨੇ ਯਿਸੂ ਮਸੀਹ ਦੇ 8 ਐਸੇ ਮੌਜੂਜ਼ੇ ਲਿਖੇ ਜਿਹਦੇ ਵਿੱਚ ਯਿਸੂ ਮਸੀਹ ਨੇ ਬਿਮਾਰਾਂ ਨੂੰ ਸ਼ਿਫਾ ਦਿੱਤੀ, ਯਿਸੂ ਮਸੀਹ ਨੇ ਬਿਮਾਰਾਂ ਤੇ ਆਪਣੀ ਕੁਦਰਤ ਨੂੰ ਜ਼ਾਹਿਰ ਕੀਤਾ, ਔਰ ਫਿਰ 5 ਐਸੇ ਕੁਦਰਤੀ ਮੌਜੂਜ਼ੇ ਲਿਖੇ ਜਿਹਦੇ ਵਿੱਚ ਯਿਸੂ ਮਸੀਹ ਨੇ ਹਨੇਰੀ ਨੂੰ, ਸਮੁੰਦਰ ਨੂੰ ਥਮਾ ਦਿੱਤਾ, ਰੋਟੀਆਂ ਤੇ ਮੱਛੀਆਂ ਨੂੰ ਬਰਕਤ ਦਿੱਤੀ, ਦਰਖਤ ਤੇ ਲਾਨਤ ਕੀਤੀ ਤੇ ਉਹ ਸੁੱਕ ਗਿਆ, ਔਰ ਫਿਰ 4 ਐਸੇ ਮੌਜੂਜ਼ੇ ਅਸੀਂ ਮਰਕਸ ਦੀ ਅੰਜੀਲ ਵਿੱਚ ਪਾਉਂਦੇ ਹਾਂ ਜਿਹਦੇ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਕਿ ਯਿਸੂ ਮਸੀਹ ਬਦਰੂਆਂ ਤੇ ਵੀ ਕੁਦਰਤ ਰੱਖਦਾ ਹੈ, ਉਹਨਾਂ ਨੂੰ ਇਨਸਾਨ ਦੀ ਜ਼ਿੰਦਗੀ ਚੋਂ ਕੱਢਦਾ ਹੈ। ਮਰਕਸ ਦੀ ਅੰਜੀਲ ਵਿੱਚ ਇਹ ਵੀ ਮੌਜੂਜ਼ਾ ਬਿਆਨ ਕੀਤਾ ਗਿਆ ਕਿ ਯਿਸੂ ਮਸੀਹ ਨੇ ਇੱਕ ਮੁਰਦਾ ਬੇਟੀ ਨੂੰ ਜ਼ਿੰਦਾ ਕੀਤਾ। ਸੋ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਯਿਸੂ ਮਸੀਹ ਨਾ ਸਿਰਫ ਸ਼ਿਫਾ ਦਿੰਦਾ ਬਲਕਿ ਉਹ ਮੌਤ ਤੇ ਵੀ ਇਖਤਿਆਰ ਰੱਖਦਾ ਹੈ, ਉਹ ਜ਼ਿੰਦਗੀ ਦੇਣ ਦੀ ਕੁਦਰਤ ਰੱਖਦਾ ਹੈ। ਸਾਥੀਓ, ਸੀ ਵਿਖਣੇ ਕਿ ਬੇਸ਼ੱਕ ਮਰਕਸ ਰਸੂਲ ਨੇ ਪਤਰਸ ਰਸੂਲ ਦੇ ਨਾਲ ਵੀ ਵਕਤ ਗੁਜ਼ਾਰਿਆ, ਉਹਦੇ ਨਾਲ ਰਹਿੰਦੇ ਹੋਇਆਂ ਉਹਨੇ ਇਸ ਅੰਜੀਲ ਨੂੰ ਲਿਖਿਆ, ਪਰ ਅਸੀਂ ਵਿਖਣੇ ਕਿ ਉਹਨੇ ਪਤਰਸ ਰਸੂਲ ਦੀਆਂ ਵੀ ਖਾਮੀਆਂ ਨੂੰ ਇਸ ਅੰਜੀਲ ਵਿੱਚ ਬਿਆਨ ਕੀਤਾ ਕਿ ਕਿਸ ਤਰ੍ਹਾਂ ਉਹ ਇਸ ਮਸੀਹ ਨੂੰ ਕਹਿੰਦਾ ਕਿ ਅਸੀਂ 3 ਡੇਰੇ ਬਣਾਵਾਂਗੇ, ਪਰ ਉਸ ਵੇਲੇ ਆਸਮਾਨ ਤੋਂ ਇਹ ਆਵਾਜ਼ ਆਉਂਦੀ ਹੈ ਕਿ ਇਹ ਮੇਰਾ ਪਿਆਰਾ ਬੇਟਾ ਹੈ ਜਿਹਦੇ ਤੋਂ ਮੈਂ ਖੁਸ਼ ਹਾਂ, ਇਹਦੀ ਤੁਸੀਂ ਸੁਣੋ। ਔਰ ਫਿਰ ਉਹ ਇਸ ਅੰਜੀਲ ਵਿੱਚ ਇਸ ਗੱਲ ਨੂੰ ਵੀ ਬਿਆਨ ਕਰਦਾ ਹੈ ਕਿ ਕਿਸ ਤਰ੍ਹਾਂ ਪਤਰਸ ਰਸੂਲ ਨੇ ਇਸ ਮਸੀਹ ਦਾ 3 ਦਫ਼ਾ ਇਨਕਾਰ ਕੀਤਾ। ਇਹਦੇ ਨਾਲ ਨਾਲ ਅਸੀਂ ਵੇਖਦੇ ਕਿ ਉਹਨੇ ਇਹ ਵੀ ਗੱਲ ਬਿਆਨ ਕੀਤੀ ਹੈ ਕਿ ਪਤਰਸ ਹੀ ਉਹ ਵਾਇਦ ਸ਼ਾਗਿਰਦ ਹੈ ਜਿਹੜਾ ਕਿ ਪਾਣੀ ਤੇ ਚੱਲਿਆ। ਸਾਥੀ, ਉੱਥੇ ਮੈਂ ਤੁਹਾਨੂੰ ਥੋੜਾ ਕੁਝ ਮਰਕਸ ਰਸੂਲ ਦੇ ਬਾਰੇ ਵੀ ਦੱਸਣਾ ਚਾਹਾਂਗਾ ਕਿ ਮਰਕਸ ਇੱਕ ਯਹੂਦੀ ਨੌਜਵਾਨ ਸੀ ਜਿਹੜਾ ਕਿ ਯਰੂਸ਼ਲਮ ਵਿੱਚ ਰਹਿੰਦਾ ਸੀ। ਇਹਦੇ 2 ਨਾਮ ਸਨ, ਯੂਨਾਨੀ ਨਾਮ ਮਰਕਸ ਜਦਕਿ ਇਬਰਾਨੀ ਨਾਮ ਯਹੋਨਾ ਸੀ, ਜਿਹਦਾ ਮਤਲਬ ਹੈ ਖੁਦਾ ਨੇ ਫਜ਼ਲ ਕੀਤਾ। ਸਾਥੀਓ, ਮਰਕਸ ਦੀ ਮਾਂ ਦਾ ਨਾਮ ਮਰੀਅਮ ਸੀ ਜਿਹੜੀ ਕਿ ਯਰੂਸ਼ਲਮ ਵਿੱਚ ਰਹਿੰਦੀ ਸੀ। ਉਹ ਅਮੀਰ ਤੇ ਬੜੀ ਅਸਰ ਰਸੂਖ ਵਾਲੀ ਸੀ, ਉਹਦੇ ਬੜੇ ਨੌਕਰ ਚਾਕਰ ਸਨ, ਉਹਦਾ ਇੱਕ ਬੜਾ ਵੱਡਾ ਕਾਰ ਸੀ ਜਿਹਦੇ ਵਿੱਚ ਯਰੂਸ਼ਲਮ ਦੀ ਕਲੀਸਿਆ ਜਮ੍ਹਾਂ ਹੋ ਕੇ ਦੁਆ ਕਰਦੇ ਸੀ। ਜਦੋਂ ਪਤਰਸ ਰਸੂਲ ਜੇਲ੍ਹ ਤੋਂ ਰਿਹਾ ਹੋਇਆ ਤੇ ਸਿੱਧਾ ਉਹ ਮਰੀਅਮ ਦੇ ਘਰ ਹੀ ਆਇਆ। ਇਹ ਘਰ ਮਸੀਹੀ ਰਿਫਾਕਤ ਦਾ ਮਰਕਜ਼ ਸੀ, ਇੱਥੇ ਹੀ ਉਹ ਖੁਦਾ ਦੀ ਇਬਾਦਤ ਕਰਦੇ ਸਨ, ਜਮ੍ਹਾਂ ਹੁੰਦੇ ਸਨ, ਤੇ ਇਸ ਘਰ ਦੀ ਉੱਤੇ ਵਾਲੀ ਮੰਜ਼ਿਲ ਤੇ ਯਿਸੂ ਮਸੀਹ ਨੇ ਆਖਰੀ ਫਸਾ ਆਪਣੇ ਸ਼ਾਗਿਰਦਾਂ ਦੇ ਨਾਲ ਖਾਧੀ। ਸਾਥੀਓ, ਉਸ ਵੇਲੇ ਖੁਦਾਵੰਦ ਯਿਸੂ ਮਸੀਹ ਨੇ ਪਤਰਸ ਤੇ ਯੋਹਨਾ ਰਸੂਲ ਨੂੰ ਇਹ ਕਿਹਾ ਸੀ ਕਿ ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਕੜਾ ਲਿਆ ਹੋਇਆ ਵੇਖੋਗੇ, ਜਿਹੜੇ ਘਰ ਵਿੱਚ ਉਹ ਜਾਏਗਾ ਉਹਦੇ ਪਿੱਛੇ ਚਲੇ ਜਾਇਆ ਜੇ। ਸਾਥੀਓ, ਇਹ ਉਹੀ ਘਰ ਹੈ ਜਿੱਥੇ ਮਰਕਸ ਰਸੂਲ ਰਹਿੰਦਾ ਸੀ। ਮਰਕਸ ਨੇ ਯਿਸੂ ਮਸੀਹ ਨੂੰ ਕਬੂਲ ਕਰਦੇ ਹੋਇਆਂ ਆਪਣਾ ਨਿਜਾਤ ਰਹਿੰਦਾ ਤਸਲੀਮ ਕਰਦੇ ਹੋਇਆਂ ਅਸੀਂ ਵੇਖਦੇ ਕਿ ਉਹਨੇ ਯਿਸੂ ਮਸੀਹ ਦੀ ਖਿਦਮਤ ਕੀਤੀ, ਉਹਦਾ ਕੰਮ ਕੀਤਾ ਤੇ ਉਹਦੇ ਨਾਮ ਦੀ ਗਵਾਹੀ ਹਰ ਜਗ੍ਹਾ ਤੇ ਦਿੱਤੀ। ਸਾਥੀਓ, ਅਸੀਂ ਇਸ ਅੰਜੀਲ ਵਿੱਚ ਇਸ ਮਸੀਹ ਦੀ ਅਲਾਹੀ ਕੁਦਰਤ ਦਾ ਕਾਫ਼ੀ ਜ਼ਿਕਰ ਪਾਉਂਦੇ ਹਾਂ, ਪਰ ਇਹਦੇ ਨਾਲ ਨਾਲ ਅਸੀਂ ਇਸ ਮਸੀਹ ਦੇ ਇਨਸਾਨੀ ਪਹਿਲੂ ਨੂੰ ਵੀ ਪਾਉਂਦੇ ਹਾਂ। ਔਰ ਫਿਰ ਅਸੀਂ ਵੇਖਦੇ ਕਿ ਇਸ ਅੰਜੀਲ ਵਿੱਚ ਯੋਹੰਨਾ ਬਪਤਿਸਮਾ ਦੇਣ ਵਾਲੀ ਦੀ ਮੁਨਾਦੀ, ਇਸ ਮਸੀਹ ਦਾ ਬਪਤਿਸਮਾ, ਇਸ ਮਸੀਹ ਦੀ ਆਜ਼ਮਾਇਸ਼, ਫਿਰ ਇਸ ਮਸੀਹ ਦਾ ਸ਼ਾਗਿਰਦਾਂ ਨੂੰ ਚੁਣਨਾ, ਇਹਨਾਂ ਸਾਰੇ ਗੱਲਾਂ ਨੂੰ ਇਸ ਅੰਜੀਲ ਵਿੱਚ ਬਿਆਨ ਕੀਤਾ ਗਿਆ ਹੈ। ਗਲੀਲ ਵਿੱਚ ਇਸ ਮਸੀਹ ਦੀ ਖਿਦਮਤ, ਗਰਾਸੀਨੀਓ ਦੇ ਇਲਾਕੇ ਵਿੱਚ ਇਸ ਮਸੀਹ ਦੀ ਖਿਦਮਤ, ਨਾਸਰਤ ਵਿੱਚ ਇਸ ਮਸੀਹ ਦੀ ਖਿਦਮਤ, ਗੰਸਰਤ ਵਿੱਚ ਇਸ ਮਸੀਹ ਦੀ ਖਿਦਮਤ, ਸੂਰ ਤੇ ਸੈਦਾ ਦੇ ਇਲਾਕੇ ਵਿੱਚ ਇਸ ਮਸੀਹ ਦੀ ਖਿਦਮਤ, ਕਫਰੇ ਨਹੁਮ ਵਿੱਚ ਇਸ ਮਸੀਹ ਦੀ ਖਿਦਮਤ, ਯਹੂਦਿਆ ਵਿੱਚ ਇਸ ਮਸੀਹ ਦੀ ਖਿਦਮਤ, ਯਰੂ ਵਿੱਚ ਤੇ ਯਰੂਸ਼ਲਮ ਵਿੱਚ ਇਸ ਮਸੀਹ ਦੀ ਖਿਦਮਤ ਨੂੰ ਅਸੀਂ ਬੜੇ ਵਾਜ਼ੇ ਤੌਰ ਨਾਲ ਮਰਕਸ ਦੀ ਅੰਜੀਲ ਵਿੱਚ ਪਾਉਂਦੇ ਹਾਂ। ਮਰਕਸ ਦੀ ਅੰਜੀਲ ਵਿੱਚ ਇਸ ਮਸੀਹ ਦੇ ਸਲੀਬੀ ਵਾਕਿਆਤ ਨੂੰ ਵੀ ਪੇਸ਼ ਕੀਤਾ ਗਿਆ ਹੈ, ਇਸ ਮਸੀਹ ਦੇ ਜੀ ਉੱਠਣ ਨੂੰ ਵੀ ਬਿਆਨ ਕੀਤਾ ਗਿਆ ਹੈ। ਔਰ ਫਿਰ ਸਾਥੀਓ, ਇਹ ਗੱਲ ਯਾਦ ਰੱਖੋ ਕਿ ਮਰਕਸ ਦੀ ਅੰਜੀਲ ਖੁਦਾਵੰਦ ਯਿਸੂ ਮਸੀਹ ਨੂੰ ਦੁਨੀਆਂ ਦਾ ਨਜਾਤ ਰਹਿੰਦਾ ਪੇਸ਼ ਕਰਦੀ ਹੈ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਮਰਕਸ ਆਪਣੀ ਅੰਜੀਲ ਦੇ ਆਗਾਜ਼ ਵਿੱਚ ਹੀ ਯਿਸੂ ਮਸੀਹ ਨੂੰ ਇਬਨੇ ਖੁਦਾ ਕਹਿ ਕੇ ਬੁਲਾਉਂਦਾ ਹੈ। ਇਹਨਾਂ ਅਲਫਾਜ਼ਾਂ ਤੋਂ ਇਜ਼ਾਫ ਜ਼ਾਹਿਰ ਹੁੰਦਾ ਹੈ ਕਿ ਯਿਸੂ ਮਸੀਹ ਖੁਦਾ ਦੇ ਬਰਾਬਰ ਹੈ ਤੇ ਮਰਕਸ ਦੀ ਅੰਜੀਲ ਦਾ ਮਰਕਜ਼ੀ ਪੈਗਾਮ ਇਹੀ ਹੈ। ਸੋ ਜਦੋਂ ਅਸੀਂ ਮਰਕਸ ਦੀ ਅੰਜੀਲ ਦਾ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਯਿਸੂ ਮਸੀਹ ਹਕੀਕਤ ਵਿੱਚ ਕੀ ਹੈ। ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਯਿਸੂ ਮਸੀਹ ਬਨੇ ਖੁਦਾ ਹੈ, ਯਿਸੂ ਮਸੀਹ ਦੁਨੀਆਂ ਦਾ ਨਜਾਤ ਰਹਿੰਦਾ ਹੈ। ਸੋ ਇਸ ਲਈ ਅੱਜ ਅਸੀਂ ਇਸ ਗੱਲ ਦਾ ਫੈਸਲਾ ਕਰੀਏ ਕਿ ਅਸੀਂ ਬਾਈਬਲ ਮੁਕੱਦਸ ਦੀ ਇਸ ਅੰਜੀਲ ਨੂੰ, ਇਸ ਕਿਤਾਬ ਨੂੰ ਜ਼ਰੂਰ ਪੜ੍ਹਾਂਗੇ ਤਾਂ ਕਿ ਅਸੀਂ ਯਿਸੂ ਮਸੀਹ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣ ਸਕੀਏ, ਯਿਸੂ ਮਸੀਹ ਦੇ ਮੌਜਜ਼ਿਆਂ ਤੋਂ ਵਾਕਿਫ ਹੋ ਸਕੀਏ ਜਿਹੜੇ ਕਿ ਜਲਾਲੀ ਮੌਜਜ਼ੇ ਸਨ। ਅੱਜ ਵੀ ਉਹ ਮੌਜਜ਼ੇ ਕਰਨ ਦੀ ਕੁਦਰਤ ਰੱਖਦਾ ਹੈ। ਅੱਜ ਵੀ ਜਦੋਂ ਅਸੀਂ ਯਿਸੂ ਮਸੀਹ ਨੂੰ ਪੁਕਾਰਨੇ ਆ, ਆਪਣੇ ਲਈ, ਆਪਣੇ ਖਾਨਦਾਨ ਦੇ ਲਈ ਸ਼ਿਫਾ ਮੰਗਦੇ ਆ, ਯਿਸੂ ਮਸੀਹ ਸਾਨੂੰ ਸ਼ਿਫਾ ਦਿੰਦਾ ਹੈ। ਆਓ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਜਾਤ ਦੇਹਿੰਦਾ ਕਬੂਲ ਕਰੀਏ, ਤਾਂ ਕਿ ਯਿਸੂ ਮਸੀਹ ਆਪਣੀ ਕੁਦਰਤ ਨੂੰ ਸਾਡੇ ਜ਼ਿੰਦਗੀਆਂ ਵਿੱਚ, ਸਾਡੇ ਖਾਨਦਾਨਾਂ ਵਿੱਚ ਜ਼ਾਹਿਰ ਕਰੇ ਤੇ ਸਾਨੂੰ ਰੂਹਾਨੀ ਤੇ ਜਿਸਮਾਨੀ ਸ਼ਿਫਾ ਬਖਸ਼ੇ ਤੇ ਅਸੀਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਇਹ ਅਪੀਲ ਕਰਨਾ ਵਾਂ ਕਿ ਤੁਸੀਂ ਜ਼ਰੂਰ ਮਰਕਸ ਦੀ ਅੰਜੀਲ ਨੂੰ ਪੜ੍ਹੋ, ਇਹਦਾ ਮੁਤਾਲਾ ਕਰੋ, ਤਾਂ ਕਿ ਤੁਸੀਂ ਇਸ ਮਸੀਹ ਦੀ ਖਿਦਮਤ ਤੋਂ, ਉਹਦੇ ਮੌਜਜ਼ਿਆਂ ਤੋਂ ਵਾਕਿਫ ਹੋਵੋ ਜਿਹੜੇ ਕਿ ਉਹਨੇ ਇਸ ਦੁਨੀਆਂ ਵਿੱਚ ਕੀਤੇ। ਜਦੋਂ ਤੁਸੀਂ ਇਸ ਅੰਜੀਲ ਦਾ ਮੁਤਾਲਾ ਕਰੋਗੇ ਤਾਂ ਯਕੀਨਨ ਤੁਸੀਂ ਈਮਾਨ ਵਿੱਚ ਮਜ਼ਬੂਤੀ ਪਾਓਗੇ। ਸੋ ਖੁਦਾਵੰਦ ਤੁਹਾਡੇ ਨਾਲ ਹੋਏ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ਼ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ। ਇਹ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾਵੰਦ, ਅੱਜ ਅਸਾਂ ਮਰਕਸ ਦੀ ਅੰਜੀਲ ਨੂੰ ਵੇਖਿਆ ਤੇ ਜਾਣਿਆ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਦੁਨੀਆਂ ਵਿੱਚ ਰਹਿੰਦੇ ਹੋਇਆਂ ਮੌਜਜ਼ੇ ਕੀਤੇ, ਖਿਦਮਤ ਕੀਤੀ, ਤੇਰੇ ਜਲਾਲ ਨੂੰ ਜ਼ਾਹਿਰ ਕੀਤਾ। ਯਿਸੂ ਮਸੀਹ ਹੀ ਦੁਨੀਆਂ ਦਾ ਨਜਾਤ ਰਹਿੰਦਾ ਹੈ। ਸੋ ਇਸ ਲਈ ਅਸੀਂ ਸਾਰੇ ਯਿਸੂ ਮਸੀਹ ਤੇ ਇਮਾਨ ਲਿਆਉਂਦੇ ਹਾਂ, ਆਪਣਾ ਨਜਾਤ ਰਹਿੰਦਾ ਕਬੂਲ ਕਰਨੇ ਹਾਂ। ਇਸ ਲਈ ਅੱਜ ਤੂੰ ਸਾਨੂੰ ਐ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ ਨਾਲ ਰੂਹਾਨੀ ਤੇ ਜਿਸਮਾਨੀ ਸ਼ਿਫਾ ਦੇ, ਨਜਾਤ ਬਖਸ਼, ਬਰਕਤ ਦੇ, ਤਾਂ ਕਿ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ ਤੇ ਤੇਰੇ ਹੀ ਨਾਮ ਨੂੰ ਜਲਾਲ ਦੇਈਏ। ਇਹ ਕਲਾਮ ਸਾਡੀਆਂ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ, ਆਪਣੇ ਕਲਾਮ ਨਾਲ ਸਾਡੇ ਦਿਲਾਂ ਨੂੰ ਪਾਰ ਦੇ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।